ਸਤਿਗੁਰਾਂ ਨੇ ਮੂਲ ਮੰਤਰ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਕਥਨ ਕੀਤਾ ਹੈ ਅਤੇ ਫਿਰ ਸਰੀਰ ਦੀ ਸਿੱਧੀ ਬਾਣੀ ਦਾ ਚੁੱਪ ਰਹਿਣਾ ਤੇ ਵਰਤ ਆਦਿਕ ਰੱਖਣੇ ਸ਼ਾਸਤਰਾਂ ਦੀਆਂ ਸਿਆਣਤਾਂ ਕਰਕੇ ਮਹਾਰਾਜ ਦੀ ਪ੍ਰਾਪਤੀ ਨਹੀਂ ਹੁੰਦੀ। ਮੋਖਸ਼ਾ ਕਹੀਏ ਕਿਰਸ ਪਿਆਰਾ ਹੋਈਏ ਕਿ ਕੂੜਾ ਚੁੱਪਾ ਪਾਲ ਕੇ ਉੱਤਰ ਦਿੱਤਾ ਵਾਹਿਗੁਰੂ ਦੇ ਹੁਕਮ ਵਿੱਚ ਪ੍ਰਸੰਨ ਹੋ ਕੇ ਚੱਲਣਾ ਚਾਹੀਦਾ ਰਜਾਈ ਦੇ। ਉਹ ਹੁਕਮ ਨਾਲ ਹੀ ਲਿਖਿਆ ਹੋਇਆ ਇੱਕ ਓਂਕਾਰ ਸਤਨਾਮ ਹੈ, ਉਸ ਹੁਕਮ ਨੂੰ ਜੋ ਕਮਾਉਂਦੇ ਹਨ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਦੂਜੀ ਪੌੜੀ ਵਿੱਚ ਆਪ ਜੀ ਨੇ ਵਾਹਿਗੁਰੂ ਦੇ ਹੁਕਮ ਦਾ ਕਥਨ ਕੀਤਾ ਹੈ। ਉਹ ਕਥਨ ਕਿ ਨਹੀਂ ਆਉਂਦਾ, ਜਿਹੜੇ ਹੁਕਮ ਨੂੰ ਬੁੱਝ ਲੈਂਦੇ ਹੋਮੇ ਤੋਂ ਛੁੱਟ ਜਾਂਦੇ ਹੈ। ਦੂਜੀ ਪੌੜੀ 'ਚ ਗਾਉਂਦੇ ਜ਼ਰੂਰ ਹਨ, ਪਰ ਕੌਣ ਗਾ ਸਕਦਾ ਪੂਰੇ ਉਹਦੇ ਬਲ ਨੂੰ, ਤਾਣ ਨੂੰ, ਦਾਤਾਂ ਨੂੰ, ਵਡਿਆਈਆਂ ਨੂੰ? ਕਥਨ ਕਰਨ ਵਾਲਿਆਂ ਦਾ ਕੋਟਾ ਨਹੀਂ ਆਉਂਦਾ। ਵਾਹਿਗੁਰੂ ਦੀ ਇਕੱਠ ਕਥਾ ਹੈ, ਉਹ ਵੀ ਕੋਟਾਨਕੋਟ ਪਿੱਛੇ ਕਹਿੰਦੇ ਰਹੇ ਹੈ, ਹੁਣ ਕਹਿੰਦੇ ਅੱਗੇ ਨੂੰ ਕਹਿਣਗੇ, ਫਿਰ ਵੀ ਕਥਨ ਕਰਕੇ ਵੀ ਉਹਦੀ ਕਥਾ ਦਾ ਕੋਟ ਨਹੀਂ ਆਵੇਗੀ। ਉਸ ਵਾਹਿਗੁਰੂ ਦੇ ਬੇਅੰਤ ਗੁਣ ਹਨ, ਉਹ ਦਾਤ ਦਿੰਦਾ ਹੈ, ਲੈਣ ਵਾਲੇ ਜੀ ਥੱਕ ਪੈਂਦੇ ਹੈ। ਉਹਦੇ ਬਖਸ਼ੇ ਕੀਤੀਆਂ ਜੁਗਾਂ ਜੁਗਾਂ ਦੇ ਅੰਦਰ ਸਾਰੇ ਖਾਣ ਵਾਲੇ ਪਦਾਰਥ ਹਨ, ਲੋਕ ਖਾਂਦੇ ਪੀਂਦੇ ਹੈ। ਉਹ ਪਰਮੇਸ਼ੁਰ ਹੁਕਮ ਦੇ ਰਾਹ ਵਿੱਚ ਲਾਉਂਦਾ ਹੈ ਅਤੇ ਆਪ ਬੇਪਰਵਾਹ ਹੈ ਸਾਰਿਆਂ ਤੋਂ, ਆਪ ਪ੍ਰਸੰਨਤਾ ਵਿੱਚ ਰਹਿੰਦਾ ਹੈ। ਚੌਥੀ ਪੌੜੀ ਵਿੱਚ ਵਾਹਿਗੁਰੂ ਦੁਨੀਆਂ ਦੇ ਪਾਤਸ਼ਾਹ ਵਰਗਾ ਝੂਠਾ ਨਹੀਂ, ਉਹ ਸੱਚਾ ਸਾਹਿਬ ਹੈ ਅਤੇ ਉਸਦਾ ਨਾਮ ਵੀ ਸੱਚਾ ਹੈ। ਉਸ ਦੀ ਭਾਖਿਆ ਅਕਾਲ ਪ੍ਰੇਮ ਦੇ ਨਾਲ ਜਿਹਨਾਂ ਨੂੰ ਉਚਾਰਿਆ ਉਸਨੂੰ ਅਕਾਲ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ। ਚੌਥੀ ਪੰਜਵੀਂ ਪੌੜੀ ਦੇ ਵਿੱਚ ਆਪ ਜੀ ਨੇ ਵਾਹਿਗੁਰੂ ਕਿਸੇ ਦਾ ਚੇਲਾ ਬਣਾ ਕੇ ਥਾਪਿਆ ਹੋਇਆ ਨਹੀਂ, ਕਿਸੇ ਦਾ ਪੁੱਤਰ ਪੈਦਾ ਕੀਤਾ ਹੋਇਆ ਨਹੀਂ, ਆਪੇ ਆਪ ਸਰੂਪ ਹੈ। ਸਤਿਗੁਰਾਂ ਦੁਆਰਾ ਉਸਨੂੰ ਗਾਈਏ ਅਤੇ ਸੁਣੀਏ, ਮਨ 'ਚ ਪ੍ਰੇਮ ਰੱਖੀਏ ਤਾਂ ਉਹਦੀ ਪ੍ਰਾਪਤੀ ਹੁੰਦੀ ਹੈ, ਫਿਰ ਦੁੱਖਾਂ ਦੀ ਨਿਵਰਤੀ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤੀਰਥਾਂ 'ਤੇ ਨਹਾਉਣਾ ਤਾਂ ਹੀ ਸਫਲ ਹੈ ਜੇ ਉਹਦਾ ਧਾਣਾ ਮੰਨੀਏ, ਬਿਨਾਂ ਧਾਣੇ ਮੰਨੇ ਤਾਂ ਨਹਾ ਕੇ ਕੀ ਫਲ ਪ੍ਰਾਪਤ ਕਰਾਂਗੇ? ਜਿੰਨੀ ਸਾਰੀ ਸਿੱਖੀ ਹੈ ਕਮਾਈ ਤੋਂ ਬਿਨਾਂ ਕਿਸੇ ਦੇ ਕੋਈ ਹੱਥ ਨਹੀਂ ਆਇਆ ਹੈ। ਇਸ ਕਰਕੇ ਸਤਿਗੁਰਾਂ ਦੀ ਸਿੱਖਿਆ ਲੈ ਕੇ ਸੁਣ ਕੇ ਜਿਹੜਾ ਕਮਾਈ ਕਰਨੀ ਹੈ, ਇਸ ਕਰਕੇ ਹੀ ਬੁੱਧੀ ਦੇ ਅੰਦਰੋਂ ਸਾਰੇ ਪਦਾਰਥ ਪ੍ਰਾਪਤ ਹੁੰਦੇ ਹੈ। ਉਹ ਗੁਰਾਂ ਦੀ ਸਿੱਖਿਆ ਗੁਰਾਂ ਇੱਕ ਦੇ ਬੁਝਾਈ, ਸਮਝਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਦਿਸਣ ਜਾਈ। ਸੱਤਵੀਂ ਪੌੜੀ 'ਚ ਵਿਰਾਗ ਦਾ ਸਰੂਪ ਮਹਾਰਾਜ ਜੀ ਨੇ ਕਥਨ ਕੀਤਾ ਹੈ। ਅੱਠਵੀਂ, ਨੌਵੀਂ, ਦਸਵੀਂ, ਗਿਆਰਵੀਂ ਵਿੱਚ ਮਹਾਰਾਜ ਸਰਵਣ ਦੀ ਮਹਿਮਾ ਕਹੀ ਹੈ, ਕਿਉਂ ਪੌੜੀਆਂ 'ਚ ਮਹਾਰਾਜ ਮੰਨਣ ਦੀ ਕਹੀ ਹੈ ਮਹਿਮਾ। ਅੱਗੇ ਪੰਜ ਪ੍ਰਮਾਣਿਤ ਪਰਮੇਸ਼ੁਰ ਦੀ ਪ੍ਰਾਪਤੀ ਵਾਸਤੇ ਸਮਝਾਸਨ ਕਮਾਈ ਦੇ ਲੱਛਣ ਕਹੇ ਹੈ, ਫਿਰ ਕਮਾਈ ਦਾ ਸਿਧਾਂਤ ਕਥਨ ਕੀਤਾ ਹੈ ਅਤੇ ਤਿੰਨਾਂ ਪੌੜੀਆਂ 'ਚ ਸੰਖ ਦੀਆਂ 'ਚ ਸਾਂਤਕੀ, ਰਾਜਸੀ, ਤਾਮਸੀ ਸ੍ਰਿਸ਼ਟੀ ਦਾ ਕਥਨ ਕੀਤਾ ਹੈ। ਫਿਰ ਉਹਨਾਂ ਦੇ ਥਾਂ 'ਤੇ ਨਾਮ ਕਥਨ ਕੀਤੇ ਆ, ਅਦਮ ਅਦਮ, ਅਤੇ ਸਾਰਾ ਸੰਸਾਰ ਜਿਹਨਾਂ ਕੀਤਾ ਨਾਮ ਜਪਣ ਵਾਸਤੇ ਕੀਤਾ ਹੈ, ਬਿਨਾਂ ਨਾਮ ਤੋਂ ਕਿਸੇ ਨੂੰ ਸਰੂਪ ਰੂਪੀ ਥਾਂ ਨਹੀਂ ਪ੍ਰਾਪਤ ਹੋਵੇਗਾ। ਚਾਰ ਮਹਾਂਵਾਕ ਉਚਾਰਨ ਕੀਤੇ, ਦੂਸਰਾ ਸਲਾਮ ਨਿਰੰਕਾਰ ਸੀ ਜਲ ਸਾਹਿਬ ਦੇ ਅੰਦਰ, ਇਹ ਪਹਿਲਾ ਹਿੱਸਾ ਜਲ ਸਾਹਿਬ ਦਾ ਸੰਪੂਰਨ ਕੀਤਾ ਹੈ। ਅੱਗੇ ਮੱਧਮ ਅਧਿਕਾਰੀ ਨੂੰ ਉਪਦੇਸ਼ ਹੈ, ਜਿਹਨਾਂ ਦੀ ਬੁੱਧ ਪਾਪਾਂ ਦੇ ਨਾਲ ਭਰੀ ਹੋਈ ਹੈ, ਜਿਵੇਂ ਹੱਥ ਪੈਰ ਖੇਹ ਨਾਲ ਭਰ ਜਾਣ, ਪਾਣੀ ਨਾਲ ਧੋਣ ਕਰਕੇ ਸਾਫ਼ ਹੋ ਜਾਂਦੇ ਹੈ, ਜੇ ਪਿਸ਼ਾਬ ਕਰਕੇ ਗਲੀਜ ਕੱਪੜਾ ਹੋ ਜਾਵੇ ਤਾਂ ਸਾਬਣ ਲਾ ਕੇ ਉਹਨੂੰ ਸਿੱਧ ਕਰ ਲਈਦਾ ਹੈ। ਇਸੇ ਪ੍ਰਕਾਰ ਬੁੱਧ ਜਿਹਨਾਂ ਦੀ ਪਾਪਾਂ ਨਾਲ ਭਰੀ ਹੈ, ਨਾਮ ਦੇ ਪ੍ਰੇਮ ਨਾਲ ਉਹ ਧੋਤੀ ਜਾਂਦੀ ਹੈ। ਜਿਹੜੇ ਨਾਮ ਨੂੰ ਨਹੀਂ ਜਪਦੀ, ਕਰਮਾਂ ਨੂੰ ਕਰਦੇ ਹੈ, ਉਹ ਆਉਣ ਜਾਣ 'ਚ ਪਏ ਰਹਿੰਦੇ ਹੁਕਮ ਦੇ ਹੁਕਮ ਕਰਕੇ ਜੰਮਣ ਮਰਨ 'ਤੇ। ਸੋ ਜਿਹੜੇ ਨਾਮ ਜਪਣ ਵਾਲੇ ਪਾਪੀਆਂ ਪੁੰਨੀਆਂ ਦੀ ਗਿਣਤੀ 'ਚ ਨਹੀਂ, ਉਹ ਸੁਤੰਤਰ ਹੋਣਗੇ। ਇਸ ਪ੍ਰਕਾਰ 20ਵੀਂ ਪੌੜੀ 'ਚ ਆਪ ਉਚਾਰਨ ਕੀਤਾ। 21 ਵਿੱਚ ਤੀਰਥ ਕਰਨੇ, ਤਪ ਕਰਨੇ, ਦਇਆ ਕਰਨੀ, ਦਾਨ ਆਦਿਕ ਦੇਣਾ, ਜੇ ਕੋਈ ਕਰੇ ਤਾਂ ਤਿਲਕ ਜਿੰਨਾ ਮਾਰੇ ਘਰ ਸਤਿਕਾਰ ਪਾਉਂਦਾ ਹੈ। ਅਤੇ ਉਹ ਵੀ ਤਿਲਕ ਜਾਣ ਵਾਲਾ ਮਾਣ, ਦਿਲ ਦਾ ਮਾਣ ਘਰ ਵੀ ਮਿਲਿਆ ਤਾਂ ਵੀ ਤਿਲਕ ਜਾਣ ਵਾਲਾ ਹੈ। ਪਰਮੇਸ਼ੁਰ ਦੇ ਨਾਮ ਦਾ ਸੁਣਨਾ ਹੈ ਜਿਹੜਾ, ਮੰਨਣ ਕਰਨਾ ਹੈ, ਮੰਤ ਕਮਾਈ ਕਰਨੀ ਹੈ, ਇਸ ਪ੍ਰਕਾਰ ਉਹਦਾ ਭਾਵ ਪ੍ਰੇਮ ਪੈਦਾ ਹੁੰਦਾ ਹੈ। ਫਿਰ ਅੰਦਰੇ ਹੀ ਤੀਰਥ ਰੂਪ ਪਰਮੇਸ਼ੁਰ ਹੈ ਆਪ, ਉਹਦੇ ਵਿੱਚ ਇਸ਼ਨਾਨ ਕਰਕੇ ਪਾਪਾਂ ਦੀ ਮੈਲ ਨਹੀਂ ਉਹਨਾਂ ਦੇ ਅੰਦਰ ਰਹਿੰਦੀ, ਅਤੇ ਉਹਦੇ ਅੰਦਰ ਗਰੀਬੀ ਹੁੰਦੀ ਹੈ। ਸਾਰੇ ਨਾਲ ਤੇਰੇ ਗੁਣ ਦਿੱਤੇ, ਸਾਡੇ 'ਚ ਕੋਈ ਨਹੀਂ, ਆਪਦੇ ਵਿੱਚ ਗੁਣ ਰੋਕੇ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਸੋ ਸ੍ਰਿਸ਼ਟੀ ਦੀ ਉਤਪਤੀ ਬਾਅਦ ਕਿਹਾ ਹੈ ਕਿ ਮਾਇਆ ਅਤੇ ਬ੍ਰਹਮ ਨੇ ਆਪੋ ਵਿੱਚ ਹੀ ਮਿਲ ਕਰਕੇ ਕਲਿਆਣ ਸਰੂਪ ਨੇ ਮਾਇਆ ਨਾਲ ਮਿਲ ਕਰਕੇ ਬਾਣੀ ਨੇ ਇੱਕ ਤੋਂ ਬਹੁਤੇ ਹੋਵਾਂ ਉਤਪੰਨ ਕੀਤੀ ਹੈ, ਤਾਂ ਬ੍ਰਹਮਾ ਕਾਲਕ ਬ੍ਰਹਮੰਡਾਰਕ ਸਾਰੇ ਪੈਦਾ ਹੋਏ ਹੈ। ਪਰਮੇਸ਼ੁਰ ਬਦਲਿਆ ਨਹੀਂ ਹੈ, ਫਿਰ ਵੀ ਸਤਿ ਸਵਾਨ ਸਵਾਮਨ ਕਾ ਸਵਾਨੰਦ ਰੂਪ ਹੈ। ਅਤੇ ਉਹ ਵੇਲਾ ਕਿਹੜਾ ਸੀ, ਵਕਤ ਕਿਹੜਾ ਸੀ, ਰੁੱਤ ਸੀ, ਫਿੱਦ ਕਿਹੜਾ ਸੀ, ਇਸ ਨੂੰ ਮਹਾਰਾਜ ਕਹਿੰਦੇ ਕੋਈ ਵੀ ਨਹੀਂ ਜਾਣ ਸਕਦਾ। ਕਰਤਾ ਪੁਰਖ ਜੋ ਸ੍ਰਿਸ਼ਟੀ ਨੂੰ ਜਾਣਦਾ ਆ ਸਾਜਦਾ, ਆਪ ਹੀ ਜਾਣਦਾ ਹੈ ਕਿਵੇਂ ਉਹਦੀ ਉਤਪਤੀ ਕਹਿ ਦੀਏ, ਕਿਵੇਂ ਪਾਲਣਾ ਸਿਫਤ ਕਰ ਦੀਏ, ਕਿਵੇਂ ਉਹਦੀ ਪਾਲਣ ਪਰਨੇ ਦਾ ਵਰਣਨ ਕਰੀਏ, ਕਿਵੇਂ ਅਸੀਂ ਜਾਣ ਸਕਦੇ ਉਹਦੀ ਅੰਤਰਜਾਮਤਾ ਨੂੰ? ਉਹ ਸਾਰੀ ਦੁਨੀਆਂ ਕਹਿਣ ਵਾਲੀ ਬਣ ਕੇ ਤਾਂ ਸਭ ਕੁਝ ਕਹੀ ਜਾਂਦੀ ਹੈ, ਇੱਕ ਦੋ ਇੱਕ ਸਿਆਣਾ ਬਣ ਕੇ ਕਹਿੰਦਾ ਹੈ, ਪਰ ਵੱਡਾ ਮਾਲਕ ਉਹਦੀ ਵੱਡੀ ਮਹਿਮਾ ਹੈ ਜਿਸਦਾ ਕੀਤਾ ਸੰਸਾਰ ਹੁੰਦਾ ਹੈ। ਜਿਹੜਾ ਕੋਈ ਆਪਣੇ ਆਪ ਕਹਿੰਦਾ ਮੈਂ ਜਾਣਦਾ, ਉਹ ਅੱਗੇ ਸਾਧ ਸੰਗਤ ਜਾ ਕੇ ਸੱਚਖੰਡ ਜਾ ਕੇ ਸੋਭਾ ਨਹੀਂ ਪਾਉਂਦਾ, ਉਹ ਬੇਅੰਤ ਹੈ, ਪਰਮੇਸ਼ਵਰ ਦੀ ਸੋਭਾ ਜਾਣੀ ਨਹੀਂ ਜਾਂਦੀ। ਲੱਖਾਂ ਆਕਾਸ਼ ਤੇ ਪਤਾਲ ਜਿਹੜੇ ਹਨ, ਇਹ ਲੱਖਾਂ ਹੀ ਇਹ ਪਤਾਲ ਦੇ ਹੇਠਾਂ ਪਤਾਲ ਆਕਾਸ਼ਾਂ ਦੇ ਉੱਪਰ ਆਕਾਸ਼ ਹਨ। ਓੜਕ ਭਾਲਣ ਵਾਲੇ ਓੜਕ ਨੂੰ ਥੱਕ ਚੁੱਕੇ, ਵੇਦ ਵੀ ਇੱਕ ਬੇਅੰਤ ਬੇਅੰਤ ਕਰਕੇ ਹੀ ਬਾਤ ਕਹਿੰਦੇ ਹੈ। 18,000 ਆਲਮ ਮੁਸਲਮਾਨਾਂ ਦਾ ਤੇ 4 ਕਿਤਾਬਾਂ ਜੀਲ ਤੁਰੇਤ ਤੇ ਇਸੇ ਪ੍ਰਕਾਰ ਜੰਗੂਰ ਤੇ ਕੁਰਾਨ ਆਦਿਕ ਵੀ ਕਹਿੰਦੀਆਂ ਹਨ। ਅਸਲ 'ਚ ਇੱਕ ਪਰਮੇਸ਼ੁਰ ਹੀ ਹੈ, ਹੋਰ ਇੱਕ ਪਰਮੇਸ਼ੁਰ ਤੋਂ ਬਿਨਾਂ ਸਭ ਧਾਂਤ ਮਾਇਆ ਹੀ ਹੈ। ਅਸਾਬ ਕਿਤਾਬ ਤਾਂ ਲਿਖੀ ਜੇ ਲੇਖਾ ਲਿਖਿਆ ਜਾਵੇ, ਲੇਖਾ ਕਰਨ ਵਾਲਿਆਂ ਦਾ ਆਪਣਾ ਜੀਵਨ ਮੁੱਕ ਜਾਂਦਾ, ਨਾਸ਼ ਹੋ ਜਾਂਦੇ ਹੈ। ਉਹ ਸਹਿ ਵੱਡਾ ਕਹੀਦਾ ਆਪਣੇ ਆਪ ਨੂੰ ਆਪ ਜਾਣਦਾ ਹੈ। ਇਹ ਸਤਿਗੁਰੂ ਜੀ ਨੇ 22 ਪੌੜੀਆਂ 'ਚ ਪਰਮ ਪਵਿੱਤਰ ਵਿਚਾਰ ਦੱਸੀ ਹੈ। ਹੁਣ ਮਹਾਰਾਜ 22ਵੀਂ ਪੌੜੀ 'ਚ ਸਿੱਖ ਨੂੰ ਉਪਦੇਸ਼ ਹੋਰ ਬਖਸ਼ਦੇ ਹਨ।